ਗੁਰਸਿੱਖਾਂ ਨੇ ਬੇਨਤੀ ਕੀਤੀ ਬਈ ਮਹਾਰਾਜ ਆਪ ਨੇ ਕਿਹਾ ਕਿ ਪੂਜਨ ਕਰਦਾ ਗੁਰਮੁਖ ਨਾਉ ਪੂਜੀਆ ਨਾਉ ਮੰਨੀਆ ਅਤੇ ਪੂਜਾ ਸਾਨੂੰ ਫਿਰ ਕਿਵੇਂ ਕਰਨੀ ਚਾਹੀਦੀ, ਕਿਹਦਾ ਪੂਜਨ ਕਰਨਾ ਚਾਹੀਦਾ ਗੁਰਸਿੱਖਾਂ ਨੂੰ? ਸਤਿਗੁਰੂ ਮਹਾਰਾਜ ਉੱਤਰ ਦਿੰਦਿਆਂ ਕਹਿੰਦੇ ਨੇ, ਸਲੋਕ ਮਹੱਲਾ ਤੀਜਾ, ਆਤਮਾ ਦਿਓ ਪੂਜੀਐ ਗੁਰ ਕੈ ਸਹਿਜ ਸੁਭਾਏ। ਆਤਮਾ ਨੂੰ ਦਿਓ ਤੋਂ ਭਾਵ ਬ੍ਰਹਮ ਰੂਪ ਕਰਕੇ ਪੂਜਣਾ ਕਰੀਏ। ਜਿਹੜੀ ਸਾਡੇ ਅੰਦਰ ਆਤਮਾ ਹੈ, ਦਿਓ ਪ੍ਰਕਾਸ਼ ਰੂਪ ਆਤਮਾ ਨੂੰ ਸਹਿਜੇ ਹੀ ਸਤਿਗੁਰੂ ਦੇ ਉਪਦੇਸ਼ ਵਿੱਚ ਸ੍ਰੇਸ਼ਟ ਪ੍ਰੇਮ ਕਰਕੇ ਪੂਜਣਾ ਕਰੀਏ, ਕਿਉਂਕਿ ਅੰਦਰ ਸਾਡੇ ਆਤਮਾ ਹੀ ਪਰਮਾਤਮਾ। ਆਤਮਾ ਤੱਕ ਜਾਣਾ ਚਾਹੀਦਾ, ਆਤਮਾ ਬਾਰੇ ਸਮਝਣਾ ਚਾਹੀਦਾ, ਆਤਮਾ ਕੀ ਹੈ। ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ। ਆਤਮੇ ਤੋਂ ਭਾਵ ਮਨ ਨੂੰ, ਆਤਮੇ ਤੋਂ ਭਾਵ ਸਵੈ ਸਰੂਪ ਦੀ ਪ੍ਰਤੀਤ ਹੋ ਜਾਏ, ਜੇ ਯਕੀਨ ਹੋ ਜਾਏ ਮਨ ਦੇ ਅੰਦਰ ਤਾਂ ਘਰ ਦੇ ਵਿੱਚ ਹੀ ਪ੍ਰੇਮ ਪ੍ਰਾਪਤ ਕਰ ਲੈਂਦਾ, ਪਰਚਣਾ ਹੋ ਜਾਂਦਾ ਤਾਂ ਘਰ ਹੀ ਪਰਚਾ ਪਾਏ। ਲੋਕ ਪਰਚਾ ਕਰਦੇ ਨੇ, ਭਾਵ ਮਨੋਰੰਜਨ ਕਰਦੇ ਨੇ, ਥਾਂ ਥਾਂ ਦੇ ਉੱਤੇ ਹਰੇਕ ਚੀਜ਼ ਦਾ ਮਨੋਰੰਜਨ ਕਰਦੇ ਨੇ, ਪਰ ਸਤਿਗੁਰੂ ਕਹਿੰਦੇ ਜਦੋਂ ਮਨ ਨੂੰ ਅੰਦਰ ਆਪਣੇ ਸਵੈ ਸਰੂਪ ਦੀ ਪ੍ਰਤੀਤੀ ਹੋ ਗਈ, ਯਕੀਨ ਹੋ ਜੇ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਜਦੋਂ ਅੰਦਰ ਹੀ ਮਨ ਦੇ ਵਿੱਚ ਦੇਖ ਲਈਏ ਕਿ ਜੋਤ ਹੈ, ਬਾਹਰਲੀ ਪੂਜਾ ਬੰਦ, ਅੰਦਰਲੀ ਪੂਜਾ ਸ਼ੁਰੂ ਹੋ ਗਈ, ਅੰਦਰ ਜੋਤ ਨੂੰ ਯਕੀਨਤਾ ਦੇ ਨਾਲ ਦੇਖ ਕੇ ਫਿਰ ਸਤਿਗੁਰੂ ਕਹਿੰਦੇ ਭਗਤੀ ਕਰੀ ਜਾਵੇ। ਅੰਦਰ ਉਸ ਜੋਤ ਦਾ ਧਿਆਨ ਧਰ ਕੇ, ਭਾਵੇਂ ਦਿਸਦੀ ਨਹੀਂ ਪਰ ਉਹ ਜੋਤ ਹੈ ਤਾਂ ਅੰਦਰ ਹੀ ਆ ਨਾ, ਇਸ ਕਰਕੇ ਸਤਿਗੁਰੂ ਕਹਿੰਦੇ ਪ੍ਰਤੀਤੀ ਦੇ ਨਾਲ ਘਰ ਪਰਚਾ ਪਾ ਲਵੇ, ਇਸ ਗੱਲ ਦਾ ਪਰਚਾ ਪਾ ਲਵੇ। ਸੋ ਮਹਾਰਾਜ ਨੇ ਜਿਵੇਂ ਕਿਹਾ, ਦੀਦਾਰ ਖਾਲਸੇ ਕਾ ਪਰਚਾ ਸ਼ਬਦ ਕਾ ਅਤੇ ਅਮਲ ਦਾਲ ਪ੍ਰਸ਼ਾਦੇ ਕਾ। ਦਾਲ ਪ੍ਰਸ਼ਾਦੇ ਦਾ ਅਮਲ ਹੁਕਮ ਹੋਇਆ ਰਹਿਤਨਾਮਿਆਂ 'ਚ। ਇੱਥੇ ਸਤਿਗੁਰੂ ਇਹੀ ਕਹਿੰਦੇ ਘਰ ਹੀ ਪਰਚਾ ਪਾਉਣਾ, ਆਪਣਾ ਆਤਮਾ ਦੇ ਨਾਲ ਸਾਡਾ ਪਰਚਾ ਪੈ ਜਾਵੇ ਅੰਦਰ, ਅਤੇ ਅਭਿਆਸ ਕਰਦੇ ਰਹੀਏ ਅਤੇ ਅੰਦਰੋਂ ਪ੍ਰਕਾਸ਼ ਦਿਖਣ ਲੱਗ ਹੀ ਜਾਂਦਾ। ਬਹੁਤ ਸੰਗਤਾਂ 'ਤੇ ਕਿਰਪਾ ਮਹਾਰਾਜ ਦੀ, ਬਹੁਤਿਆਂ ਨੂੰ ਦਿਖਦਾ, ਪਹਿਲਾਂ ਅੱਖਾਂ ਬੰਦ ਕਰਕੇ ਦਿਖਦਾ ਹੁੰਦਾ, ਹੌਲੀ ਹੌਲੀ ਫਿਰ ਖੁੱਲੀਆਂ ਅੱਖਾਂ ਨਾਲ ਵੀ ਦਿਖਣ ਲੱਗ ਜਾਂਦਾ। ਆਤਮਾ ਅਡੋਲ ਨਾ ਡੋਲਈ ਗੁਰ ਕੈ ਭਾਏ ਸੁਭਾਏ। ਇੱਕ ਵਾਰ ਆਤਮਾ ਜਿਹੜੀ ਆ ਨਾ, ਮਨ ਸਾਡਾ, ਆਤਮਾ ਤੋਂ ਭਾਵ ਮਨ, ਮਨ ਅਡੋਲ ਹੋ ਜਾਵੇ ਮੁੜ ਕੇ ਡੋਲਦਾ ਨਹੀਂ। ਇਹ ਫਾਇਦਾ ਆਪਾਂ ਨੂੰ, ਮਿਹਨਤ ਤਾਂ ਚੰਗੀ ਤਕੜੀ ਕਰਨੀ ਪੈਂਦੀ ਹੈ, ਬਹੁਤ ਜੂਝਣਾ ਪੈਂਦਾ ਇਹਨੂੰ ਟਿਕਾਉਣ ਲਈ। ਔਰ ਮਹਾਰਾਜ ਕਹਿੰਦੇ ਆਤਮਾ ਜੋ ਪਰਮਾਤਮਾ ਅਡੋਲ ਹੈ ਉਹ ਕਦੇ ਡੋਲਦਾ ਨਹੀਂ, ਸੁਭਾਵਕ ਹੀ ਗੁਰਾਂ ਦੇ ਪ੍ਰੇਮ ਕਰਕੇ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਆਤਮਾ ਅਡੋਲ ਨਾ ਡੋਲਈ, ਜਦੋਂ ਪਰਮਾਤਮਾ ਅਡੋਲ ਹੈ ਤਾਂ ਆਤਮਾ ਵੀ ਅਡੋਲ ਹੀ ਹੈ, ਇਹਦੇ ਤੱਕ ਜਾਣਾ ਹੀ ਔਖਾ ਹੈ, ਬਸ ਮਿਹਨਤ ਮੁਸ਼ੱਕਤ ਕਰਨੀ ਪੈਂਦੀ ਹੈ। ਗੁਰਬਿਣ ਸਹਿਜ ਨਾ ਆਵਈ ਲੋਭ ਮੈਲ ਨਾ ਵਿੱਚ ਹੋ ਜਾਏ। ਸਤਿਗੁਰਾਂ ਦੇ ਉਪਦੇਸ਼ ਤੋਂ ਬਿਨਾਂ ਸ਼ਾਂਤੀ, ਸਹਿਜ, ਟਿਕਾਓ, ਸ਼ਾਂਤੀ, ਇਕਾਗਰਤਾ ਇਹ ਨਹੀਂ ਆਉਂਦੀ, ਨਾ ਹੀ ਹਿਰਦੇ ਵਿੱਚੋਂ ਲੋਭ ਰੂਪੀ ਮੈਲ ਜਾਂਦੀ। ਐਵੇਂ ਲੋਭ ਜਿਹਾ ਆ ਜਾਂਦਾ ਆਪਣੇ ਮਨ 'ਚ, ਕਈ ਵਾਰ ਕੋਈ ਚੀਜ਼ ਦੇਖੀਏ ਖਾਣ ਵਾਲੀ, ਬਸ ਮਨ 'ਚ ਲੋਭ ਜਿਹਾ ਆ ਗਿਆ, ਚਲੋ ਐਵੇਂ ਮਿਲ ਰਹੀ ਫ੍ਰੀ ਫੰਡ 'ਚ ਖਾ ਲਓ। ਇਸ ਤਰ੍ਹਾਂ ਦੇ ਜੀਵ ਦੇ ਅੰਦਰ ਛੋਟੀਆਂ ਛੋਟੀਆਂ ਚੀਜ਼ਾਂ ਤੱਕ ਦਾ ਲੋਭ ਹੁੰਦਾ, ਲੱਭ ਖਾਣ ਦਾ, ਲੋਭ ਜੋੜਨ ਦਾ, ਚਲੋ ਆਹ ਵੀ ਜੋੜ ਹੀ ਲਈਏ, ਆਹ ਵੀ ਘਰ ਲੈ ਚੱਲੀਏ, ਆਹ ਵੀ ਇਕੱਠਾ ਕਰ ਹੀ ਲਈਏ। ਜਿਹੜੀ ਅੰਦਰ ਆਤਮਾ ਹੈ ਉਹਦੇ ਵੱਲ ਧਿਆਨ ਘੱਟ ਜਾਂਦਾ ਇਹਨਾਂ ਚੀਜ਼ਾਂ ਕਰਕੇ। ਖਿਨ ਪਲ ਹਰ ਨਾਮ ਮਨ ਵਸੈ ਸਭ ਅੜਸੜ ਤੀਰਥ ਨਹਾਏ। ਜੇ ਖਿਨ ਪਲ ਸਮਾਂ ਵੀ ਹਰੀ ਨਾਮ ਵਿੱਚ ਮਨ ਟਿਕ ਜਾਵੇ, ਵਸ ਜਾਵੇ ਨਾਮ ਹਿਰਦੇ 'ਚ, ਨਾਮ ਮਨ ਵਿੱਚ ਵਸ ਜਾਵੇ ਨਾ, ਤਾਂ ਕਹਿੰਦੇ ਘਰੇ ਬੈਠਿਆਂ ਹੀ 68 ਤੀਰਥਾਂ ਦੇ ਇਸ਼ਨਾਨ ਦਾ ਫਲ ਕੀ, 68 ਤੀਰਥ ਆਪੇ ਹੀ ਆ ਜਾਂਦੇ, ਇਸ਼ਨਾਨ ਕਰਾਉਣ ਵੀ ਆ ਜਾਂਦੇ ਨੇ। ਫਲ ਤਾਂ ਮਿਲਣਾ ਬਹੁਤ ਗੱਲ ਘੱਟ ਹੈ, ਤੀਰਥ ਖੜ ਜਾਂਦੇ ਆ ਕੇ, ਤੁਸੀਂ ਆਏ ਹੋ ਬਈ, ਕਹਿੰਦੇ ਵੈਸੇ ਜੀ ਬਸ ਦਰਸ਼ਨ ਕਰਨ ਆਏ ਸੀ ਤੁਹਾਡੇ। ਜਿੱਥੇ ਹਿਰਦੇ 'ਚ ਨਾਮ ਵਸ ਜਾਂਦਾ ਹੈ, ਖਿਨ ਪਲ ਹਰ ਨਾਮ ਮਨ ਵਸੈ, ਉੱਥੇ ਸਾਰੇ ਹੀ ਆ ਜਾਂਦੇ ਨੇ, ਫਿਰ ਕੋਈ ਪਿੱਛੇ ਨਹੀਂ ਰਹਿੰਦਾ, ਹਰ ਕੋਈ ਚੱਲਿਆ ਆਉਂਦਾ। ਇਹ ਚੀਜ਼ਾਂ ਪ੍ਰਤੱਖ ਹੋਣ ਲੱਗ ਜਾਂਦੀਆਂ ਨੇ। ਬਹੁਤ ਸਾਰੇ ਸਿੰਘ ਇਹ ਚੀਜ਼ਾਂ ਸਾਨੂੰ ਪੁੱਛਦੇ ਰਹਿੰਦੇ ਆ, ਬਈ ਆਹ ਸਵੇਰੇ ਸਵੇਰੇ ਲਾਈਨਾਂ ਜੀ ਲਾ ਕੇ ਖੜ੍ਹ ਜਾਂਦੇ ਆ ਕੇ ਇਹਨਾਂ ਦਾ ਕੀ ਕਰੀਏ। ਮੈਂ ਕਿਹਾ ਸਿਰਫ ਦਰਸ਼ਨ ਕਰਨ ਆਉਂਦੇ ਆ, ਉਹ ਹੱਥ ਜੋੜਦੇ ਤੁਸੀਂ ਵੀ ਜੋੜ ਦਿਆ ਕਰੋ, ਬਸ ਇੰਨਾ ਕੀ ਕਰਦੇ ਹੁੰਦੇ ਆ, ਸਭ ਕੋਈ ਦਰਸ਼ਨ ਕਰਦਾ। ਇੱਥੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਅਸੀਂ ਆਪ ਉਸ ਗੁਰਸਿੱਖ ਦੇ ਸਵਰੂਪ ਨੂੰ ਪਰਸਣ ਆਉਂਦੇ ਹਾਂ, ਦੇਖਣ ਆਉਂਦੇ ਹਾਂ ਕਿ ਉਹ ਗੁਰਸਿੱਖ ਕਿਹੜਾ ਹੈ ਜਿਹਦੇ ਹਿਰਦੇ 'ਚ ਨਾਮ ਦਾ ਵਾਸਾ ਹੋਇਆ। ਸਤਿਗੁਰੂ ਜੀ ਪ੍ਰਸੰਨ ਹੁੰਦੇ ਨੇ ਆਪ, ਵਾਰੀ ਵਾਰੀ ਸਾਰੇ ਹੀ ਆਈ ਜਾਂਦੇ ਨੇ, ਦਸੇ ਸਰੂਪ ਆ ਜਾਂਦੇ ਨੇ, ਪੰਜ ਪਿਆਰੇ ਵੀ ਦਰਸ਼ਨ ਦੇ ਜਾਂਦੇ ਨੇ, ਚਾਰੇ ਸਾਹਿਬਜ਼ਾਦੇ ਵੀ ਆ ਜਾਂਦੇ ਨੇ, ਜਿਹਨੂੰ ਫਿਰ ਪਤਾ ਲੱਗਦਾ ਕਿ ਇੱਥੇ ਹਿਰਦੇ 'ਚ ਨਾਮ ਹੈ, ਉਹ ਗੁਰਮੁਖ ਧੰਤਾ ਦੇ ਯੋਗ ਹੋ ਜਾਂਦਾ। ਉੱਥੇ ਸਾਰੀਆਂ ਚੀਜ਼ਾਂ ਵੈਸੇ ਹੀ ਹਾਜ਼ਰ ਰਹਿ ਜਾਂਦੀਆਂ, ਉਹਨਾਂ ਕੋਲੋਂ ਕੋਈ ਚੀਜ਼ ਲੁਕੀ ਛਿਪੀ ਨਹੀਂ ਹੁੰਦੀ, ਕੋਈ ਚੀਜ਼ ਦੂਰ ਨਹੀਂ ਹੁੰਦੀ, ਜੇ ਇੱਕ ਖਿਨ ਵੀ ਸਿਰਫ ਨਾਮ ਹਿਰਦੇ 'ਚ ਵੱਸ ਜਾਵੇ। ਤਾਂ ਇਸ ਕਰਕੇ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੱਜੈ ਮੈਲ ਨਾ ਲੱਗਈ ਮਲ ਲਾਗੀ ਦੂਜੈ ਪਾਏ। ਮਹਾਰਾਜ ਕਹਿੰਦੇ ਸੱਚ ਨਾਮ ਜਪਣ ਵਾਲੇ ਨੂੰ ਕੋਈ ਮੈਲ ਨਹੀਂ ਲੱਗਦੀ, ਪਰ ਦਵੈਸ਼ ਭਾਅ ਵਾਲੇ ਨੂੰ ਮੈਲ ਲੱਗ ਜਾਂਦੀ ਹੈ। ਸੱਚਾ ਨਾਮ ਜੋ ਇੱਕ ਓਂਕਾਰ 'ਤੇ ਟੇਕ ਰੱਖ ਲਈ, ਸਤਨਾਮ ਵਾਹਿਗੁਰੂ ਕਰਤਾ ਪੁਰਖ 'ਤੇ ਟੇਕ ਰੱਖੀ ਹੈ, ਜਿਹਦੇ ਮਨ ਦੇ ਅੰਦਰ ਨਾ ਤਾਂ ਆਪ ਤੋਂ ਛੋਟੇ ਨਾਲ ਦਵੈਸ਼ ਹੈ, ਨਾ ਵੱਡੇ ਨਾਲ ਈਰਖਾ, ਔਰ ਨਾ ਹੀ ਕਿਸੇ ਨੂੰ ਦੂਜੇਪਣ 'ਚ ਜਾਣਦਾ, ਸਾਰਿਆਂ ਵਿੱਚ ਇੱਕ ਪਰਮਾਤਮਾ ਨੂੰ ਦੇਖਣਾ ਬਹੁਤ ਔਖਾ ਹੁੰਦਾ, ਕਿਉਂਕਿ ਇਹ ਚੀਜ਼ ਦੁਨਿਆਵੀ ਨਹੀਂ। ਦੁਨਿਆਵੀ ਤੌਰ 'ਤੇ ਤਾਂ ਆਪਾਂ ਛੋਟਾ ਵੱਡਾ ਨੀਵਾਂ ਉੱਚਾ ਸਭ ਜਾਣਦੇ, ਗਰੀਬ ਹੈ ਅਮੀਰ ਹੈ ਦੁਖੀ ਹੈ ਸੁਖੀ ਹੈ ਬਹੁਤ ਕੁਛ ਗਿਣਦੇ ਹਾਂ, ਪਰ ਮਹਾਰਾਜ ਕਹਿੰਦੇ ਨਾਮ ਜਪਣ ਵਾਲੇ ਲਈ ਤਾਂ ਸਭ ਇੱਕੋ ਹੀ ਇੱਕ ਹੁੰਦਾ। ਦਵੈਸ਼ ਦੀ ਮੈਲ ਜਿਹੜੀ ਹੈ ਉਹ ਨਹੀਂ ਉੱਤਰਦੀ, ਧੋਤੀ ਮੂਲ ਨਾ ਉੱਤਰੈ ਜੇ 68 ਤੀਰਥ ਨਾ ਆਏ। ਹੁਣ ਸਤਿਗੁਰੂ ਕਹਿੰਦੇ ਨੇ ਇਹ ਗੱਲ ਉਲਟ ਹੈ, ਜੇ 68 ਤੀਰਥਾਂ ਉੱਪਰ ਇਸ਼ਨਾਨ ਕਰਕੇ ਵੀ ਉਹ ਮੈਲ ਜੇ ਧੋਣਾ ਚਾਹੇ ਤਾਂ ਉਹ ਮੈਲ ਤੀਰਥਾਂ ਦੇ ਜਲ ਨਾਲ ਨਹੀਂ ਉੱਤਰਦੀ, ਕਦੇ ਵੀ ਨਹੀਂ ਉੱਤਰਦੀ, ਮੂਲ ਨਾ ਉੱਤਰੈ ਕਦਾ ਚਿੱਤ ਵੀ ਨਹੀਂ ਉੱਤਰਦੀ। ਜਿਹਦੇ ਮੈਲ ਲੱਗੀ ਉਹ ਤੀਰਥਾਂ 'ਤੇ ਨਹਾਉਂਦਾ ਫਿਰਦਾ ਜਾ ਕੇ, ਜਿਹਦੇ ਹਿਰਦੇ 'ਚ ਨਾਮ ਦਾ ਵੱਸ ਹੈ ਤੀਰਥ ਉਹਦੇ ਵਿੱਚ ਨਹਾਉਂਦੇ ਫਿਰਦੇ ਨੇ। ਦੋਨੋਂ ਗੱਲਾਂ ਇੱਕ ਦੂਜੇ ਤੋਂ ਇਸ ਤਰ੍ਹਾਂ ਉਲਟ ਹੋ ਗਈਆਂ। ਕਿੱਥੇ ਤਾਂ ਜਿੱਥੇ ਨਾਮ ਜਪਣ ਵਾਲਾ ਇਸ਼ਨਾਨ ਕਰਦਾ ਉਹ ਡੁੱਲੇ ਹੋਏ ਪਾਣੀ ਵਿੱਚ ਵੀ ਆ ਕੇ ਤੀਰਥ ਇਸ਼ਨਾਨ ਕਰਦੇ ਨੇ ਵੀ ਗੁਰਮੁਖਾਂ ਦਾ ਸਾਨੂੰ ਜਲ ਮਿਲ ਗਿਆ ਇਸ਼ਨਾਨ ਨੂੰ। ਮੰਗ ਕੇ ਚੀਜ਼ ਲੈ ਲੈਂਦੇ ਕਈ ਵਾਰੀ, ਬੜੇ ਕੌਤਕ ਹੁੰਦੇ ਨੇ ਐਸੇ ਗੁਰਮੁਖਾਂ ਨਾਲ, ਕਈ ਮੰਗ ਕੇ ਚਾਹ ਲੈ ਲੈਂਦੇ ਆ, ਕਈ ਵਾਰੀ ਦੁੱਧ ਲੈ ਲੈਂਦੇ ਗੁਰਮੁਖਾਂ ਤੋਂ, ਕਈ ਵਾਰੀ ਕਹਿਣਗੇ ਥੋੜ੍ਹਾ ਜਿਹਾ ਪ੍ਰਸ਼ਾਦਾ ਦੇ ਦਿਓ ਆਪਣਾ। ਵੱਡੇ ਵੱਡੇ ਜਿਨ੍ਹਾਂ ਨੂੰ ਆਪਾਂ ਬਹੁਤ ਵੱਡੇ ਮੰਨਦੇ ਹਾਂ, ਉਹ ਨਾਮ ਜਪਣ ਵਾਲੇ ਤੋਂ ਮੰਗੀ ਜਾਂਦੇ ਵੀ ਸਾਨੂੰ ਇੱਕ ਬੁਰਕੀ ਦੇ ਦਿਓ ਸਿਰਫ ਰੋਟੀ ਦੀ, ਅਸੀਂ ਇਹੀ ਪਵਿੱਤਰ ਮੰਨਦੇ ਹਾਂ ਕਿਉਂਕਿ ਤੁਸੀਂ ਨਾਮ ਜਪਣ ਵਾਲੇ ਹੋ। ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ। ਮਨਮੁਖ ਅਹੰਕਾਰੀ ਹੋ ਕੇ ਕਰਮ ਕਰਦਾ, ਇਸ ਲਈ ਉਹਦੇ ਕਰਮ ਕਮਾਉਣ ਦਾ ਫਲ ਦੁੱਖ ਹੀ ਦੁੱਖ ਭੋਗਦਾ, ਕਿਉਂਕਿ ਮਨਮੁਖ ਬੰਦਾ ਹੰਕਾਰ ਵਿੱਚ ਕਰਮ ਕਰਨੇ ਕਰਕੇ ਦੁੱਖ ਮਿਲਦਾ। ਗੁਰਮੁਖ ਨਿਮਰਤਾ ਵਿੱਚ ਕਰਮ ਕਰਦਾ, ਕੋਈ ਇੱਛਾ ਵੀ ਨਹੀਂ ਕਰਦਾ, ਮਨਮੁਖ ਕਰਮ ਕਰਦਾ ਪਰ ਨਾਲ ਫਲ ਵੀ ਮੰਗਦਾ। ਗੁਰਮੁਖ ਕਰਮ ਕਰਦਾ ਪਰ ਉਹ ਨਿਸ਼ਕਰਮ ਨਿਸ਼ਕਾਮ ਹੋ ਕੇ ਕਰਦਾ, ਉਹ ਕਹਿੰਦਾ ਮਹਾਰਾਜ ਕਰਾ ਰਹੇ ਨੇ ਮੈਂ ਤਾਂ ਕੁਛ ਨਹੀਂ ਕਰ ਰਿਹਾ, ਇਸ ਕਰਕੇ ਉਹ ਸੁਖੀ ਸੁੱਖ ਪ੍ਰਾਪਤ ਕਰਦਾ। ਨਾਨਕ ਮੈਲਾ ਉਜਲ ਤਾਂ ਥੀਐ ਜਾਂ ਸਤਿਗੁਰੂ ਮਾਹੇ ਸਮਾਏ। ਮਹਾਰਾਜ ਕਥਨ ਕਰਦੇ ਨੇ ਮੈਲਾ ਮਨ ਤਾਂ ਉਜਲਾ ਹੁੰਦਾ ਜਾਂ ਸਤਿਗੁਰਾਂ ਦੇ ਉਪਦੇਸ਼ ਵਿੱਚ ਸਮਾਵੇ, ਉਪਦੇਸ਼ ਵਿੱਚ ਇੱਕਮਿੱਕ ਹੋ ਜਾਵੇ, ਉਪਦੇਸ਼ ਦੇ ਵਿੱਚ ਜੁੜ ਜਾਵੇ ਕਿ ਮੈਂ ਉਪਦੇਸ਼ ਕਮਾਉਣਾ, ਦੁਨੀਆਂ ਦੇ ਨਾਲ ਤੁਰਨਾ ਨਹੀਂ, ਫਿਰ ਦੁਨੀਆਂ ਤੋਂ ਨਿਆਰਾ ਹੋ ਜਾਣਾ, ਜਿਵੇਂ ਦੁਨੀਆਂ ਕਰਦੀ ਆ ਉਹ ਸਾਰਾ ਕੁਛ ਛੱਡ ਕੇ ਉਪਦੇਸ਼ ਨੂੰ ਮੁੱਖ ਰੱਖ ਕੇ ਫਿਰ ਉਪਦੇਸ਼ ਵਿੱਚ ਤੁਰਨਾ। ਮਹੱਲਾ ਤੀਜਾ ਮਨਮੁਖ ਲੋਕ ਸਮਝਾਈ ਹੈ ਕਦੋਂ ਸਮਝਾਇਆ ਜਾਏ। ਮਹਾਰਾਜ ਕਹਿੰਦੇ ਲੋਕਾਂ ਦੇ ਸਮਝਾਉਣ 'ਤੇ ਮਨਮੁਖ ਕਦੋਂ ਸਮਝਾਇਆ ਜਾ ਸਕਦਾ, ਨਹੀਂ ਸਮਝਾਇਆ ਜਾ ਸਕਦਾ। ਮਨਮੁਖ ਬੰਦੇ ਨੂੰ ਸਮਝਾਉਂਦੇ ਤਾਂ ਹਾਂ, ਪਰ ਕਦੋਂ ਸਮਝਾਇਆ ਜਾ ਸਕਦਾ, ਕਿਉਂਕਿ ਭਗਤ ਕਬੀਰ ਜੀ ਜਿਵੇਂ ਕਹਿੰਦੇ ਕਬੀਰ ਸੱਚਾ ਸਤਿਗੁਰ ਕਿਆ ਕਰੈ ਜੋ ਸਿੱਖਾਂ ਮਹਿ ਚੂਕ ਅੰਧੇ ਏਕ ਨਾ ਲੱਗ ਗਈ ਜੋ ਬਾਂਸ ਬਜਾਈਐ ਫੂਕ। ਕਬੀਰ ਜੀ ਕਹਿੰਦੇ ਕੋਈ ਮਰਜ਼ੀ ਸਮਝਾਈ ਜਾਓ, ਨਹੀਂ ਸਮਝਦਾ, ਅੜੀਅਲ ਬਹੁਤ ਹੁੰਦਾ ਮਨਮੁਖ। ਮਨਮੁਖ ਰਲਾਇਆ ਨਾ ਰਲੈ ਪਿਆ ਕਿਰਤ ਫਿਰਾਏ। ਮਨਮੁੱਖ ਨੂੰ ਗੁਰਮੁਖਾਂ ਨਾਲ ਰਲਾਇਆ ਜਾਵੇ ਤਾਂ ਰਲਦਾ ਨਹੀਂ, ਜਿਵੇਂ ਮੱਥੇ 'ਤੇ ਲੇਖ ਪਏ ਨੇ ਉਹ ਉਵੇਂ ਕਰਮਾਂ ਦੇ ਕਰਨ ਵਿੱਚ ਪਿਆ ਰਹਿੰਦਾ, ਸੰਗਤ 'ਚ ਨਹੀਂ ਬਹਿਣਾ। ਜੇ ਆ ਵੀ ਗਿਆ ਸੰਗਤ 'ਚ ਨਹੀਂ ਬਹਿਣਾ, ਕਈ ਥੱਲੇ ਵੀ ਲੰਗਰ ਛੱਕ ਕੇ ਮੁੜ ਜਾਂਦੇ, ਮੱਥਾ ਵੀ ਨਹੀਂ ਟੇਕਣ ਆਉਂਦੇ, ਕਿਉਂ ਉਹਨਾਂ ਦੇ ਮਸਤਕ 'ਤੇ ਚੀਜ਼ ਲਿਖੀ ਨਹੀਂ ਹੋਈ ਕਿ ਸੰਗਤ ਦੀ ਕੋਈ ਇੱਕ ਅੱਧਾ ਅੱਖਰ ਵੀ ਉਹਦੇ ਕੰਨ 'ਚ ਪੈ ਗਿਆ ਕਿਤੇ ਤਰ ਨਾ ਜਾਵਾਂ ਮੈਂ। ਸੋ ਇਸ ਕਰਕੇ ਬਹੁਤ ਸਾਰਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਗੁਰਬਾਣੀ ਕੀ ਹੈ, ਨਾਮ ਕੀ ਹੈ, ਸਿਮਰਨ ਕੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਇਹ ਚੀਜ਼ਾਂ ਹੁਣ ਰਲਾਈਆਂ ਨਹੀਂ ਰਲਦੀਆਂ, ਇਹ ਕਿਉਂ? ਲਿਵ ਧਾਤ ਦੋਏ ਰਾਹ ਹੈ ਹੁਕਮੀ ਕਾਰ ਕਮਾਏ। ਵਾਹਿਗੁਰੂ ਵਿੱਚ ਲਿਵ ਲਾਉਣੀ ਆ ਨਾ ਜਿਹੜੀ ਇੱਕ, ਅਤੇ ਦੂਜੀ ਧਾਤ ਹੁੰਦੀ ਮਾਇਆ। ਧਾਤ ਹੁੰਦੀ ਮਨ ਦਾ ਧੌਣਾ, ਵਾਰ ਵਾਰ ਭੱਜਣਾ, ਇੱਧਰ ਉੱਧਰ ਭਟਕਣਾ, ਚੰਚਲ ਮਨ ਦਾ। ਵਾਹਿਗੁਰੂ ਵਿੱਚ ਲਿਵ ਲਾਉਣੀ ਅਤੇ ਮਾਇਆ ਨਾਲ ਪ੍ਰੇਮ ਕਰਨਾ, ਇਹ ਦੋ ਰਸਤੇ ਨੇ, ਦੋਨੋਂ ਹੀ ਅਲੱਗ ਅਲੱਗ ਨੇ। ਸਾਰੇ ਜੀਵ ਹੁਕਮੀ ਦੇ ਹੁਕਮ ਵਿੱਚ ਕੰਮ ਕਰਦੇ ਨੇ, ਕੋਈ ਤਾਂ ਲਿਵ ਲਾ ਕੇ ਬੈਠਾ, ਫਿਰ ਉਹ ਮਾਇਆ ਵਾਲੇ ਪਾਸੇ ਨਹੀਂ ਜਾਂਦਾ, ਕੋਈ ਮਾਇਆ ਵਾਲੇ ਪਾਸੇ ਤੁਰਿਆ ਹੋਇਆ ਉਹ ਲਿਵ ਨਹੀਂ ਲਾਉਂਦਾ। ਸਤਿਗੁਰੂ ਕਹਿੰਦੇ ਉਹ ਫਿਰ ਸਿਰਫ ਮਾਇਆਵੀ ਹੋ ਕੇ ਮਾਇਆ ਵੱਲ ਹੀ ਤੁਰਿਆ ਰਹਿੰਦਾ। ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ। ਗੁਰਮੁਖਾਂ ਨੇ ਕੀ ਕੀਤਾ? ਗੁਰ ਸ਼ਬਦ ਦੀ ਕਸਵੱਟੀ 'ਤੇ ਲਗਾ ਕੇ ਆਪਣੇ ਮਨ ਨੂੰ ਮਾਰ ਲਿਆ। ਵਾਰ ਵਾਰ ਸਿਮਰਨ ਕਰੀ ਜਾਂਦੇ ਨੇ, ਜੇ ਉੱਧਰੋਂ ਮਨ ਥੋੜ੍ਹਾ ਜਿਹਾ ਉਚਾਟ ਹੋਇਆ ਫਿਰ ਕੀਰਤਨ ਸੁਣਨ ਲੱਗ ਜਾਂਦੇ ਨੇ, ਨਹੀਂ ਤਾਂ ਫਿਰ ਸ਼ਬਦ ਦੀ ਵਿਚਾਰ ਕਰਨ ਲੱਗ ਜਾਂਦੇ ਨੇ। ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ। ਗੁਰਮੁਖਾਂ ਦਾ ਮਨ ਦੇ ਨਾਲ ਹੀ ਝਗੜਾ ਹੁੰਦਾ ਹਮੇਸ਼ਾ, ਮਨ ਦੇ ਨਾਲ ਹੀ ਸੱਥ ਹੈ ਗੁਰਮੁਖਾਂ ਦੀ। ਝਗੜਾ ਚਾਰ ਜਾਣੇ ਨਾਲ ਹੁੰਦਾ ਅਤੇ ਸੱਥ ਬਹੁਤਿਆਂ ਨਾਲ ਹੁੰਦੀ ਹੈ। ਜਿਵੇਂ ਪਿੰਡਾਂ ਵਿੱਚ ਸੱਥ ਹੁੰਦੀ ਹੈ ਤਾਂ ਬਹੁਤ ਸਾਰੇ ਬਜ਼ੁਰਗਾਂ ਦੇ ਬਹਿਣ ਦੀ ਥਾਂ ਜੀ, ਜਿਹੜੇ ਵਿਹਲੇ ਜੇ ਹੁੰਦੇ ਪਿੰਡਾਂ 'ਚ ਸੱਥ 'ਚ, ਕਹਿੰਦੇ ਫਲਾਨਾ ਕਿੱਥੇ, ਕਹਿੰਦੇ ਸੱਥ 'ਚ ਬੈਠੇ ਹੋਣੇ ਆ। ਉੱਥੇ ਸੱਥ ਹੁੰਦੀ, ਦਰਵਾਜ਼ਾ ਜਿਹਾ ਵੱਡਾ ਸਾਰਾ, ਬਰਾਂਡੇ ਜੇ ਬਣੇ ਹੁੰਦੇ, ਕੋਈ ਤਾਸ਼ ਖੇਡੀ ਜਾਂਦੇ ਨੇ, ਕੋਈ ਉਹਦੇ 'ਚ ਗੱਲਾਂ ਕਰੀ ਜਾਂਦੇ ਨੇ, ਕੋਈ ਅਖਬਾਰ ਪੜ੍ਹੀ ਜਾਂਦੇ ਨੇ, ਉਹ ਤਾਂ ਉਹਨਾਂ ਦੀ ਸੱਥ ਹੈ। ਪਰ ਇੱਧਰ ਸਾਡੀ ਸੱਥ ਹੈ ਬਹੁਤਿਆਂ ਨਾਲ, ਉਹ ਗੁਰਮੁਖ ਮਨ ਕਰਕੇ ਵਾਹਿਗੁਰੂ ਵਿੱਚ ਸਮਾਏ ਰਹਿੰਦੇ ਨੇ, ਇੱਧਰ ਸ਼ੁਭ ਗੁਣਾਂ ਦੀ ਸੱਥ ਵਿੱਚ ਬੈਠਦੇ ਨੇ ਉਹ, ਜਾਂ ਸ਼ੁਭ ਗੁਣੀਆਂ ਦੀ ਆ ਕੇ ਸੰਗਤ ਕਰਦੇ ਨੇ, ਸੰਗਤ ਵਿੱਚ ਬਹਿੰਦੇ ਨੇ। ਗੁਰਮੁਖਾਂ ਦਾ ਮਨ ਦੇ ਨਾਲ ਹੀ ਝਗੜਾ ਅਤੇ ਮਨ ਦੇ ਨਾਲ ਹੀ ਸਲਾਹ ਮਸ਼ਵਰਾ, ਇਸ ਲਈ ਮਨ ਦੇ ਵਿੱਚ ਹੀ ਸਮਾਏ ਰਹਿੰਦੇ, ਭਟਕਦੇ ਨਹੀਂ। ਮਨ ਜੋ ਇੱਛੇ ਸੋ ਲਹੈ ਸੱਚਾ ਸ਼ਬਦ ਸੁਭਾਏ। ਸੱਚੇ ਗੁਰਾਂ ਦੇ ਉਪਦੇਸ਼ ਵਿੱਚ ਨਾ ਸੁਭਾਵਕ ਹੀ ਸ੍ਰੇਸ਼ਟ ਪ੍ਰੇਮ ਕਰਨ ਨਾਲ ਮਨ ਜੋ ਵੀ ਕੋਈ ਅੰਦਰ ਇੱਛਾ ਕਰਦਾ ਉਹੀ ਸਤਿਗੁਰੂ ਇਹਨੂੰ ਫਲ ਦੇ ਦਿੰਦੇ ਨੇ। ਅੰਮ੍ਰਿਤ ਨਾਮ ਸਦ ਪੁੰਚੀ ਹੈ ਗੁਰਮੁਖ ਕਾਰ ਕਮਾਏ। ਸਦਾ ਹੀ ਨਾਮ ਅੰਮ੍ਰਿਤ ਨੂੰ ਪੁੰਚੀ ਹੈ ਤੋਂ ਭਾਵ ਛਕੀਏ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਕਿਉਂਕਿ ਗੁਰਮੁਖ ਹਮੇਸ਼ਾ ਇਹੋ ਹੀ ਕੰਮ ਕਮਾਉਂਦੇ ਨੇ, ਇਹੀ ਕਾਰ ਕਮਾਉਂਦੇ ਨੇ, ਸਦਾ ਹੀ ਨਾਮ ਅੰਮ੍ਰਿਤ ਨੂੰ ਛਕਦੇ ਨੇ। ਆਪ ਛਕਣਾ ਦੂਜੇ ਨੂੰ ਛਕਾਉਣਾ, ਆਪ ਜਪਣਾ ਜਪਾਉਣਾ। ਵਿਣ ਮਨੈ ਜੇ ਹੋਰੀ ਨਾਲ ਲੁੱਝਣਾ ਜਾਸੀ ਜਨਮ ਗਵਾਏ। ਮਨ ਤੋਂ ਬਿਨਾਂ ਜਿਹੜਾ ਹੋਰਨਾਂ ਨਾਲ ਲੜਨਾ ਝਗੜਨਾ ਹੈ ਉਹ ਆਪਣੇ ਮਨੁੱਖਾ ਜਨਮ ਨੂੰ ਐਵੇਂ ਬੇਅਰਥ ਗਵਾ ਕੇ ਚਲਿਆ ਜਾਂਦਾ। ਮਨਮੁਖੀ ਮਨ ਹਠ ਹਾਰਿਆ ਕੂੜ ਕੁਸੱਤ ਕਮਾਏ। ਮਨਮੁਖਾਂ ਨੇ ਮਨ ਦੇ ਹੱਠ ਅੱਗੇ ਆਪਣਾ ਆਪ ਹਾਰ ਦਿੱਤਾ, ਇਸ ਲਈ ਉਹ ਝੂਠ ਅਤੇ ਕੁਹੱਠ ਦੀ ਕਮਾਈ ਨੂੰ ਕਰਦੇ ਨੇ। ਇੱਕ ਤਾਂ ਉਹਨੇ ਜਿਹੜੇ ਮਨ ਦੇ ਹੱਠ ਮੂਹਰੇ ਅੜੇ ਰਹੇ ਅਤੇ ਇੱਕ ਦਿਨ ਮਨ ਨੂੰ ਹਰਾ ਲਿਆ, ਇੱਕ ਉਹ ਨੇ ਜਿਹੜੇ ਮਨ ਦੇ ਮੂਹਰੇ ਹਾਰ ਗਏ ਨੇ, ਹਾਰ ਮੰਨ ਗਏ ਮਨ ਤੋਂ, ਫਿਰ ਉਹ ਝੂਠ ਅਤੇ ਕੁਸੱਤ ਕਮਾਈ ਜਾਂਦੇ ਨੇ। ਪਰ ਸਤਿਗੁਰੂ ਕਹਿੰਦੇ ਮਨ ਨੂੰ ਜਿੱਤਣਾ ਹੈ, ਇਹਦੇ ਮੂਹਰੇ ਹਾਰ ਕੇ ਗਿੱਦੜ ਵਾਂਗੂ ਦੌੜ ਨਹੀਂ ਜਾਣਾ, ਸ਼ੇਰ ਬਣ ਕੇ ਮਨ ਦੇ ਨਾਲ ਲੜਨਾ। ਮਨ ਨੂੰ ਜਿੱਤੀਏ ਕਿਵੇਂ ਮਹਾਰਾਜ? ਇਹ ਤਾਂ ਤਕੜਾ ਹੀ ਬਹੁਤ ਜ਼ਿਆਦਾ ਹੈ, ਤਾਂ ਸਾਨੂੰ ਰੋਜ਼ ਹੀ ਢਾ ਲੈਂਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦਾ ਆਸਰਾ ਲੈ ਕੇ ਚੱਲੋ। ਗੁਰਪ੍ਰਸਾਦੀ ਮਨ ਜਿਣੈ ਹਰ ਸੇਤੀ ਲਿਵ ਲਾਏ। ਗੁਰਮੁਖ ਗੁਰਾਂ ਦੀ ਕਿਰਪਾ ਨਾਲ ਨਾ ਪਰਮਾਤਮਾ ਨਾਲ ਫਿਰ ਬਿਰਤੀ ਲਾ ਕੇ ਆਪਣੇ ਮਨ ਨੂੰ ਜਿੱਤ ਲੈਂਦੇ ਆ, ਗੁਰਾਂ ਦੀ ਬਖਸ਼ਿਸ਼ ਨਾਲ ਹੁੰਦੀ ਹੈ। ਜਦੋਂ ਇਕੱਲਾ ਜਿੱਤਣਾ ਚਾਹੇ ਮਨ ਨੂੰ ਫੇਰ ਨਹੀਂ ਜਿੱਤਿਆ ਜਾਂਦਾ, ਗੁਰਾਂ ਦੇ ਆਸਰੇ ਮਨ ਜਿੱਤਿਆ ਜਾਂਦਾ। ਨਾਨਕ ਗੁਰਮੁਖ ਸੱਚ ਕਮਾਵੈ ਮਨਮੁਖ ਆਵੈ ਜਾਏ। ਮਹਾਰਾਜ ਕਥਨ ਕਰਦੇ ਨੇ ਗੁਰਮੁਖ ਸੱਚ ਨਾਮ ਦੀ ਕਮਾਈ ਕਰੀ ਜਾਂਦੇ ਨੇ। ਬਹੁਤ ਜ਼ਿਆਦਾ ਕਮਾਈ ਹੋ ਗਈ ਤਾਂ ਜਨਮ ਮਰਨ ਤੋਂ ਰਹਿਤ ਹੋ ਗਏ ਉਹ, ਜਿਹੜੇ ਮਨਮੁਖ ਬੰਦੇ ਨੇ ਉਹ ਮਨਮੁਖਤਾ ਕਰਕੇ ਆਵੈ ਜਾਏ ਤੋਂ ਭਾਵ ਜੰਮਦੇ ਮਰਦੇ ਹੀ ਰਹਿੰਦੇ ਨੇ। ਪੌੜੀ ਚੌਥੇ ਪਾਤਸ਼ਾਹ ਦੀਆਂ ਪੌੜੀਆਂ ਨੇ ਇਸ ਵਾਰ ਦੇ ਵਿੱਚ ਸਾਰੀਆਂ ਹੀ ਸ੍ਰੀ ਰਾਗ ਦੀ ਵਾਰ। ਹਰ ਕੇ ਸੰਤ ਸੁਣੋ ਜਨ ਭਾਈ, ਹਰ ਸਤਿਗੁਰੂ ਕੀ ਇੱਕ ਸਾਖੀ। ਹੇ ਹਰੀ ਦੇ ਸੰਤ ਜਨੋ, ਰੱਬ ਦੇ ਪਿਆਰਿਓ ਭਾਈ, ਪ੍ਰੇਮ ਨਾਲ ਹਰੀ ਸਰੂਪ ਸਤਿਗੁਰਾਂ ਦੀ ਨਾ ਇੱਕ ਸਿੱਖਿਆ ਸੁਣ ਲਓ ਸਾਰੇ। ਜਿਸ ਧੁਰ ਭਾਗ ਹੋਵੇ ਮੁਖ ਮਸਤਕ, ਤਿੰਨ ਜਾਨ ਲੈ ਹਿਰਦੈ ਰਾਖੀ। ਜਿਹਦੇ ਮੱਥੇ ਉੱਤੇ ਧੁਰ ਤੋਂ ਹੀ ਇਸ ਪ੍ਰਕਾਰ ਗੁਰਾਂ ਦੀ ਕਿਰਪਾ ਹੁੰਦੀ ਹੈ, ਧੁਰ ਤੋਂ ਹੀ ਮੁੱਖ ਭਾਗ ਲਿਖਿਆ ਹੁੰਦਾ, ਮਸਤਕ ਦੇ ਉੱਤੇ ਹੀ ਲਿਖਿਆ ਹੁੰਦਾ, ਉਸ ਬੰਦੇ ਨੇ ਗੁਰਾਂ ਕੋਲੋਂ ਸਿੱਖਿਆ ਲੈ ਕੇ ਹਿਰਦੇ 'ਚੋਂ ਸਾਖੀ ਧਾਰ ਲਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਿਹੜੀ ਸਾਖੀ ਜੀ, ਕਿਹੜੀ ਸਿੱਖਿਆ ਵਸਾ ਲਈ ਉਹਨਾਂ ਨੇ। ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ, ਗੁਰਬਚਨੀ ਸਹਿਜ ਚਾਖੀ। ਹਰੀ ਦੀ ਅੰਮ੍ਰਿਤ ਰੂਪ ਕਥਾ ਇਹ ਸ੍ਰੇਸ਼ਟ ਤੋਂ ਸ੍ਰੇਸ਼ਟ ਹੈ, ਜਿਹੜੀ ਗੁਰਬਾਣੀ ਦੀ ਕਥਾ, ਕਿਉਂਕਿ ਦੁਨੀਆਂ ਦੇ ਅੰਦਰ ਕਥਾ ਬਹੁਤ ਨੇ। ਇੱਕ ਦੁਨੀਆਂ ਅੰਦਰ ਕੋਈ ਪੂਰਨਮਾਸੀ ਦੀ ਕਥਾ, ਕੋਈ ਮੱਸਿਆ ਦੀ ਕਥਾ, ਕੋਈ ਦੇਵਤੇ ਦੀ ਕਥਾ, ਕੋਈ ਉਹਦੀ ਕਥਾ, ਕੋਈ ਉਹਦੀ ਕਥਾ, ਕਥਾ ਤਾਂ ਬਹੁਤ ਨੇ। ਪਰ ਸਤਿਗੁਰੂ ਕਹਿੰਦੇ ਹਰੀ ਦੀ ਅੰਮ੍ਰਿਤ ਰੂਪ ਕਥਾ ਸ੍ਰੇਸ਼ਟ ਤੋਂ ਸ੍ਰੇਸ਼ਟ ਹੈ। ਹਰੀ ਦੀ ਕਥਾ ਅੰਮ੍ਰਿਤ ਨਾਲੋਂ ਵੀ ਸ੍ਰੇਸ਼ਟ ਅਤੇ ਉੱਤਮ ਹੈ, ਅੰਮ੍ਰਿਤ ਦੀ ਪ੍ਰਾਪਤੀ ਕਰਵਾਉਣ ਵਾਲੀ ਕਥਾ ਹੈ ਇਹ। ਗੁਰਬਚਨੀ ਤੋਂ ਭਾਵ ਗੁਰ ਉਪਦੇਸ਼ ਵਾਲਿਆਂ ਨੇ ਸਹਿਜੇ ਸੁਭਾਵਕ ਹੀ ਉਹਦਾ ਸਵਾਦ ਚੱਖ ਲਿਆ ਕਥਾ ਦਾ। ਜਿੱਥੇ ਕਥਾ ਸੁਣੀ ਹੌਲੀ ਹੌਲੀ, ਉੱਥੇ ਮਨ ਦੇ ਅੰਦਰੋਂ ਸੁਣ ਹਰ ਕਥਾ ਉਤਾਰੀ ਮੈਲ, ਸਹਿਜੇ ਸਹਿਜੇ ਮੈਲ ਉਤਰਦੀ ਗਈ। ਤਹ ਭਇਆ ਪ੍ਰਗਾਸ ਮਿਟਿਆ ਅੰਧਿਆਰਾ, ਜਿਉਂ ਸੂਰਜ ਰੈਣ ਕਿਰਾਖੀ। ਜਿਹਨੇ ਕਥਾ ਦਾ ਰਸ ਲਿਆ ਉਹਦੇ ਅੰਤਹਿਕਰਨ ਵਿੱਚ ਹੌਲੀ ਹੌਲੀ ਗਿਆਨ ਹੋ ਜਾਂਦਾ ਅਤੇ ਅਗਿਆਨ ਰੂਪ ਹਨੇਰਾ ਇਉਂ ਮਿਟ ਜਾਂਦਾ ਜਿਵੇਂ ਸੂਰਜ ਰਾਤ ਨੂੰ ਕਿਰਾਖੀ ਤੋਂ ਭਾਵ ਖਿੱਚ ਲੈਂਦਾ, ਹਨੇਰੇ ਨੂੰ ਖਿੱਚ ਲੈਂਦਾ, ਰਾਤ ਨੂੰ ਆਪਣੇ ਵੱਲ ਖਿੱਚ ਕੇ ਦੂਰ ਕਰ ਦਿੰਦਾ। ਜਿਵੇਂ ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਉਹ ਰਾਤ ਨੂੰ ਭਾਵ ਹਨੇਰੇ ਨੂੰ ਨਾਸ਼ ਹੀ ਕਰ ਦਿੰਦੀਆਂ। ਇਸ ਤਰ੍ਹਾਂ ਇੱਕ ਵਾਰੀ ਐਸਾ ਕੌਤਕ ਦੇਖਿਆ ਸੀ ਕਿ ਕਥਾ ਸੁਣਦਿਆਂ ਸੁਣਦਿਆਂ ਕਿਸੇ ਪ੍ਰੇਮੀ ਨੂੰ ਪ੍ਰਕਾਸ਼ ਹੋ ਗਿਆ ਸੀ। ਇਹ ਬਿਲਕੁਲ ਮਹਾਰਾਜ ਨੇ ਆਪਾਂ ਨੂੰ ਬੜਾ ਸਹੀ ਦੱਸਿਆ। ਜਿਵੇਂ ਗੁਰੂ ਨਾਨਕ ਦੇਵ ਜੀ ਜਦੋਂ ਗਏ ਪਹਾੜਾਂ ਦੇ ਵਿੱਚ ਸਿੱਧਾਂ ਵੱਲ, ਇੱਕ ਜਗ੍ਹਾ ਕਾਗ ਭਸੁੰਡ ਬੈਠਾ ਸੀ। ਉਸ ਵਕਤ ਕਹਿੰਦੇ ਚੱਲ ਮਰਦਾਨੀਆਂ, ਇਹ ਵੀ ਰੱਬ ਦਾ ਪ੍ਰੇਮੀ ਹੈ, ਇਹ ਸ਼ਰਵਣ ਭਗਤੀ ਕਰਦਾ। ਉਸ ਵਕਤ ਪੁੱਛਿਆ ਭਾਈ ਮਰਦਾਨੇ ਨੇ ਕਾਗ ਭਸੁੰਡ ਨੂੰ, ਤੁਹਾਡੀ ਉਮਰ ਕਿੰਨੀ ਕੁ ਹੈ? ਹੱਸ ਕੇ ਕਹਿਣ ਲੱਗਿਆ, ਮੇਰੇ ਹੁੰਦਿਆਂ ਕਈ ਵਾਰੀ ਪਰਲੋਂ ਹੋਈ ਹੈ, ਕਈ ਰਾਮ ਚੰਦਰ, ਕਈ ਕ੍ਰਿਸ਼ਨ, ਕਈ ਅਵਤਾਰ ਮੇਰੇ ਹੁੰਦਿਆਂ ਹੋ ਗਏ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ, ਫਿਰ ਜਦੋਂ ਪਰਲੋਂ ਆਉਂਦੀ ਤਾਂ ਸਾਰੀ ਦੁਨੀਆ ਮੁੱਕ ਜਾਂਦੀ, ਅਤੇ ਤੁਸੀਂ ਫਿਰ? ਕਹਿੰਦੇ ਅੱਗ ਦੀ ਪਰਲੋਂ ਆਉਂਦੀ ਤਾਂ ਮੈਂ ਅੱਗ ਬਣ ਜਾਂਦਾ, ਪਾਣੀ ਦੀ ਪਰਲੋਂ ਆਉਂਦੀ ਮੈਂ ਪਾਣੀ ਬਣ ਜਾਂਦਾ, ਫਿਰ ਮੈਨੂੰ ਕਿਵੇਂ ਕੋਈ ਦਿੱਕਤ ਨਹੀਂ ਆ ਸਕਦੀ? ਬ੍ਰਹਮ ਗਿਆਨ ਤੱਕ ਮੈਂ ਚਲਿਆ ਗਿਆ। ਕਹਿੰਦੇ ਇਹ ਹੋਇਆ ਕਿਵੇਂ ਸਾਰਾ ਕੁਛ? ਕਹਿੰਦੇ ਬਸ ਜਿੱਥੇ ਕਿਤੇ ਹੁੰਦੀ ਨਾ ਕਥਾ ਪਰਮੇਸ਼ਰ ਦੀ, ਉੱਥੇ ਜਾ ਕੇ ਮੈਂ ਸੁਣ ਆਉਣਾ। ਮੈਂ ਸ਼ੁਰੂ ਤੋਂ ਲੈ ਕੇ ਸੁਣਿਆ ਹੀ ਹਾਂ, ਬਸ ਜਿੱਥੇ ਪਰਮੇਸ਼ਰ ਦੀ ਕੋਈ ਕਥਾ ਕਰੇ ਉੱਥੇ ਹੀ ਸੁਣ ਲੈਂਦਾ ਮੈਂ। ਉਹ ਸੁਣਦਿਆਂ 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 ਮੇਰੇ ਅੰਦਰ ਪ੍ਰਕਾਸ਼ ਹੋ ਗਿਆ, ਮੇਰੇ ਅੰਦਰ ਨਾਮ ਦਾ ਵਾਸਾ ਹੋ ਗਿਆ, ਉਹਦੇ ਸੁਣਨੇ ਕਰਕੇ ਹੀ ਸਾਰੀ ਕਿਰਪਾ ਹੋਈ ਮੇਰੇ 'ਤੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਤਹਿ ਭਇਆ ਪ੍ਰਗਾਸ ਮਿਟਿਆ ਅੰਧਿਆਰਾ, ਜਿਉਂ ਸੂਰਜ ਰਹਿਣ ਕੇ ਰਾਖੀ। ਅਦਿਸ਼ਟ ਗੋਚਰ ਲੱਖ ਨਿਰੰਜਨ, ਸੋ ਦੇਖਿਆ ਗੁਰਮੁਖ ਆਖੀ। ਜੋ ਪ੍ਰੇਮ ਜਿਹੜਾ ਪਰਮੇਸ਼ੁਰ ਹੈ ਨਾ, ਜਦੋਂ ਅਦਿਸ਼ਟ ਜਿਹੜਾ ਪਰਮੇਸ਼ੁਰ ਹੈ, ਇਹਨਾਂ ਅੱਖਾਂ ਨਾਲ ਨਹੀਂ ਦਿਸਦਾ ਉਹ, ਕਿਉਂਕਿ ਹੈ ਹੀ ਅਦ੍ਰਿਸ਼ਟ। ਅਗੋਚਰ ਜਿਹੜਾ ਕਿਸੇ ਇੰਦਰੀ ਦਾ ਵਿਸ਼ਾ ਨਾ ਹੋਵੇ, ਹੱਥਾਂ ਨਾਲ ਟੱਚ ਨਾ ਹੋਵੇ, ਪੈਰਾਂ ਨਾਲ ਤੁਰ ਕੇ ਨਾ ਜਾ ਸਕਦਾ ਹੋਵੇ, ਅਲੱਖ ਹੁੰਦਾ, ਆਪਣੇ ਆਪ ਜਾਣਿਆ ਨਹੀਂ ਜਾਂਦਾ, ਨਿਰੰਜਨ ਹੁੰਦਾ, ਮਾਇਆ ਮੈਲ ਤੋਂ ਰਹਿਤ ਹੈ, ਉਹ ਪਰਮਾਤਮਾ ਨੂੰ ਗੁਰਮੁਖਾਂ ਨੇ ਗਿਆਨ ਅਤੇ ਵੈਰਾਗ ਰੂਪ ਅੱਖਾਂ ਨਾਲ ਵੇਖ ਲਿਆ, ਕਿਉਂਕਿ ਮੁਖੀ ਗੁਰਾਂ ਦੀ ਆਖੀ ਹੋਈ ਸਿੱਖਿਆ ਅਨੁਸਾਰ ਉਹਨਾਂ ਨੇ ਵੇਖ ਲਿਆ। ਇਹ ਚੌਥੇ ਪਾਤਸ਼ਾਹ ਕਹਿੰਦੇ ਮੈਂ ਤੁਹਾਨੂੰ ਸਿੱਖਿਆ ਦਿੱਤੀ ਆ ਇੱਕ ਵਧੀਆ। ਸਲੋਕ ਮਹੱਲਾ ਤੀਜਾ, ਸਤਿਗੁਰ ਸੇਵੇ ਆਪਣਾ, ਸੋ ਸਿਰ ਲੇਖੈ ਲਾਏ। ਜਿਹੜਾ ਬੰਦਾ ਆਪਣਾ ਸਿਰ ਦੇ ਕੇ ਸਤਿਗੁਰਾਂ ਦੀ ਸੇਵਾ ਕਰਦਾ ਹੈ, ਉਹ ਆਪਣਾ ਸਿਰ ਲੇਖੇ ਲਾ ਲੈਂਦਾ, ਭਾਵ ਆਪਣਾ ਜੰਮਣਾ ਅਤੇ ਮਰਨਾ, ਆਪਣਾ ਜਨਮ ਸਭ ਸਫਲਾ ਕਰ ਲੈਂਦਾ। ਫਿਰ ਨਾ ਉਹਦਾ ਜੰਮਣਾ ਨਾ ਉਹਦਾ ਮਰਨਾ, ਉਹਦੇ ਉੱਤੇ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ। ਵਿੱਚੋਂ ਆਪ ਗਵਾਏ ਕੈ ਰਹਿਣ ਸੱਚ ਲਿਵ ਲਾਏ, ਉਹ ਆਪਣੇ ਹਿਰਦੇ 'ਚੋਂ ਆਪਾ ਭਾਵ ਹੰਕਾਰ ਗਵਾ ਕੇ ਸੱਚ 'ਚ ਬਿਰਤੀ ਲਗਾ ਕੇ ਹਮੇਸ਼ਾ ਬੈਠੇ ਰਹਿੰਦੇ ਨੇ। ਮਨ ਦੇ ਹੰਗਤਾ ਨੂੰ ਦੂਰ ਕਰੀਏ ਤਾਂ ਬਹੁਤ ਸ਼ਾਂਤੀ ਮਿਲਦੀ। ਹੰਗਤਾ ਹੀ ਅੰਦਰ ਵੱਡਾ ਅੱਗ ਦਾ ਭੰਡਾਰ ਹੈ ਸਾਡੇ, ਜਿਹੜਾ ਸਾਨੂੰ ਸ਼ਾਂਤੀ ਨਹੀਂ ਰਹਿਣ ਦਿੰਦਾ। ਹੰਗਤਾ ਹੀ ਸਾਰਾ ਕੁਛ ਗਲਤ ਕਰਵਾ ਦਿੰਦੀ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਬਿਰਤੀ ਲਾ ਕੇ ਬੈਠੇ ਰਹਿੰਦੇ ਨੇ ਰੱਬ ਦੇ ਪਿਆਰੇ। ਸਤਿਗੁਰੂ ਜਿਨੀ ਨਾ ਸੇਵਿਓ ਤਿਨਾਂ ਬਿਰਥਾ ਜਨਮ ਗਵਾਏ, ਜਿਨ੍ਹਾਂ ਨੇ ਸਤਿਗੁਰਾਂ ਦੀ ਸੇਵਾ ਨਹੀਂ ਕੀਤੀ ਉਹਨਾਂ ਨੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲਿਆ। ਕਿਉਂਕਿ ਸਤਿਗੁਰਾਂ ਦੀ ਹਜ਼ੂਰੀ 'ਚ ਮਨੁੱਖ ਹੀ ਆ ਸਕਦਾ, ਕਿਉਂਕਿ ਦੋ ਹੱਥ ਮਨੁੱਖ ਨੂੰ ਹੀ ਲਾਏ ਨੇ। ਫਿਰ ਇਸ਼ਨਾਨ ਕਰਦਾ, ਪਵਿੱਤਰ ਰਹਿੰਦਾ, ਸੋਹਣੇ ਵਸਤਰ ਪਾਉਂਦਾ, ਦਿਮਾਗ ਹੈ, ਬੁੱਧੀ ਹੈ, ਸੇਵਾ ਕਰ ਸਕਦਾ, ਦਸਵੰਧ ਕੱਢ ਸਕਦਾ, ਸਿਮਰਨ ਕਰ ਸਕਦਾ। ਹੋਰ ਕੋਈ ਜਾਨਵਰ ਨਹੀਂ ਐਸਾ ਕਰ ਸਕਦਾ। ਸਿਰਫ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਸਿਰਫ ਇੱਕ ਬੰਦੇ ਨੂੰ ਬਖਸ਼ੀ ਮਹਾਰਾਜ ਨੇ 84 ਲੱਖ ਜੂਨ ਦੇ ਵਿੱਚੋਂ। ਨਾਨਕ ਜੋ ਤਿਸ ਭਾਵ ਐਸੋ ਕਰੇ, ਕਹਿਣਾ ਕਿਛੂ ਨਾ ਜਾਏ। ਸਤਿਗੁਰੂ ਫਰਮਾਉਂਦੇ ਨੇ ਜੋ ਉਹਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਹੀ ਵਾਹਿਗੁਰੂ ਕਰਦਾ, ਉਹਨੂੰ ਕਿਹਾ ਨਹੀਂ ਕੁਝ ਜਾ ਸਕਦਾ। ਉਹਦੇ ਮੂਹਰੇ ਨਾ ਤਾਂ ਆਪਾਂ ਬੋਲ ਸਕਦੇ ਹਾਂ, ਨਾ ਉਹਨੂੰ ਕੁਛ ਕਹਿ ਸਕਦੇ ਹਾਂ, ਉੱਥੇ ਕੁਛ ਵੀ ਨਹੀਂ ਕਿਹਾ ਜਾ ਸਕਦਾ। ਬਸ ਸਭ ਕੁਛ ਬੰਦ ਹੋ ਜਾਂਦਾ ਉੱਥੇ ਜਾ ਕੇ। ਪਹਿਲੇ ਪਾਤਸ਼ਾਹ ਕਹਿੰਦੇ ਜਦੋਂ ਮੈਨੂੰ ਪਰਮਾਤਮਾ ਨੇ ਆਪਣੇ ਦਰ 'ਤੇ ਬੁਲਾਇਆ, ਹੁਣ ਢਾਡੀ ਬੇਕਾਰ ਕਾਰ ਹੈ ਲਾਇਆ। ਕਹਿੰਦੇ ਜਦੋਂ ਮੈਨੂੰ ਬੁਲਾਇਆ, ਮੈਨੂੰ ਪੁੱਛਣ ਲੱਗੇ ਕਿਸ ਕੰਮ ਆਇਆ ਹੈ ਭਾਈ, ਇਹ ਮਹਾਰਾਜ ਨੇ ਜੀਵ ਵਾਸਤੇ ਹੀ ਲਿਖਿਆ, ਉਹਨਾਂ 'ਤੇ ਹੈ ਤਾਂ ਆਪ ਹੀ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਉੱਥੇ ਜਾ ਕੇ ਮੈਂ ਕੁਛ ਨਹੀਂ ਬੋਲ ਸਕਿਆ, ਬਸ ਚੁੱਪ ਹੀ ਹੋ ਗਿਆ, ਕਿਉਂਕਿ ਉਹ ਪਰਮਾਤਮਾ ਦੇ ਸਾਹਮਣੇ ਖੜ ਕੇ ਕੋਈ ਕੁਛ ਵੀ ਨਹੀਂ ਬੋਲ ਸਕਦਾ ਹੈ। ਮਹੱਲਾ ਤੀਜਾ, ਮਨ ਵੇਕਾਰੀ ਵਿਹੜਿਆ ਵੇਕਾਰਾ ਕਰਮ ਕਮਾਏ। ਜਿਹੜੇ ਵਿਕਾਰੀ ਪੁਰਸ਼ ਦੇ ਮਨ ਨੂੰ ਵਿਕਾਰਾਂ ਨੇ ਘੇਰਿਆ ਹੋਇਆ ਹਮੇਸ਼ਾ, ਇਸ ਲਈ ਵਿਕਾਰਾਂ ਵਾਲੇ ਹੀ ਕਰਮ ਕਮਾਈ ਜਾਂਦਾ ਹਮੇਸ਼ਾ। ਜਦੋਂ ਦੇਖੋ ਵਿਕਾਰ ਹੀ ਫੁਰੀ ਜਾਂਦੇ ਮਨ 'ਚ, ਜੇ ਪਿਆ ਤਾਂ ਵਿਕਾਰਾਂ ਦੀਆਂ ਗੱਲਾਂ ਸੋਚੀ ਜਾਂਦਾ, ਜੇ ਬੈਠਾ ਤਾਂ ਵਿਕਾਰਾਂ ਦੀਆਂ ਗੱਲਾਂ, ਜੇ ਹੋਰ ਕੋਈ ਚੀਜ਼ ਸੁਣਨ ਲੱਗ ਗਿਆ, TV ਲਾ ਲਿਆ ਤਾਂ ਵਿਕਾਰ ਹੈ, ਕਿਉਂਕਿ ਉਹਦੇ ਮਨ ਅੰਦਰ ਹੀ ਵਿਕਾਰ ਹੈ। ਸਤਿਗੁਰੂ ਮਹਾਰਾਜ ਕਹਿੰਦੇ ਵਿਕਾਰਾਂ ਵਾਲੇ ਹੀ ਕਰਮ ਕਮਾਈ ਜਾਂਦਾ। ਜੇ ਸਿਮਰਨ ਕਰੀ ਜਾਵੇ ਤਾਂ ਠੀਕ ਹੈ, ਬਾਣੀ ਸੁਣੀ ਜਾਵੇ ਤਾਂ ਠੀਕ ਹੈ, ਫਿਰ ਤਾਂ ਮਨ ਕੁਛ ਉੱਧਰ ਪਰਚਿਆ ਰਹਿੰਦਾ। ਵਿਹਲੜ ਬੰਦਿਆਂ ਦੇ ਮਨ, ਵਿਹਲਾ ਮਨ ਸ਼ੈਤਾਨ ਦਾ ਘਰ ਹੋਇਆ ਰਹਿੰਦਾ ਉਹਦਾ। ਦੂਜਾ ਭਾਏ ਅਗਿਆਨੀ ਪੂਜਦੇ ਦਰਗਹਿ ਮਿਲੈ ਸਜਾਏ। ਜਿਹੜੇ ਅਗਿਆਨੀ ਬੰਦੇ ਨੇ ਉਹ ਪਰਮੇਸ਼ਰ ਨੂੰ ਛੱਡ ਕੇ ਦੂਜੇ ਦਵੈਸ਼ ਭਾਵਨਾ ਵਿੱਚ ਰੱਬ ਨੂੰ ਤਾਂ ਛੱਡ ਦਿੱਤਾ, ਅਤੇ ਜਿਹੜੇ ਰੱਬ ਦੇ ਬਣਾਏ ਹੋਏ ਸੀ ਅੱਗੇ ਕਰਿੰਦੇ ਕੰਮ ਕਾਰ ਵਾਲੇ, ਸੂਰਜ ਧੁੱਪ ਦੇਣ ਨੂੰ ਬਣਾਇਆ, ਚੰਦਰਮਾ ਬਣਾਇਆ, ਤਾਰੇ ਬਣਾਏ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਬਣਾਇਆ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ ਬਣਾਇਆ। ਮਹਾਰਾਜ ਕਹਿੰਦੇ ਉਹ ਪਰਮਾਤਮਾ ਨੂੰ ਛੱਡ ਕੇ ਸੰਸਾਰ ਦੇ ਜਿਹੜੇ ਜੀਵ ਨੇ ਉਹ ਇਹਨਾਂ ਨੂੰ ਹੀ, ਸਾਰੇ ਕਰਿੰਦਿਆਂ ਨੂੰ ਜਿਹੜੇ ਦੇਵੀ ਦੇਵਤੇ ਆਦਿਕ ਨੇ, ਇਹਨਾਂ ਨਾਲ ਹੀ ਪੂਜਿਤ, ਇਹਨਾਂ ਨਾਲ ਪਰਚ ਜਾਂਦੇ, ਉਹਨਾਂ ਦੀ ਪੂਜਾ ਕਰੀ ਜਾਂਦੇ ਨੇ। ਜੋ ਅਗਿਆਨੀ ਨੇ ਉਹ ਦਵੈਸ਼ ਭਾਅ 'ਚ ਪੂਜਦੇ ਨੇ, ਦਵੈਸ਼ ਭਾਅ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਦਰਗਾਹ ਵਿੱਚ ਭਾਰੀ ਸਜ਼ਾ ਮਿਲਦੀ ਹੈ। ਫਿਰ ਮਹਾਰਾਜ ਪੂਜਣਾ ਕਿਹਨੂੰ ਚਾਹੀਦਾ, ਪਹਿਲਾਂ ਵੀ ਦੱਸ ਆਏ, ਹੁਣ ਫਿਰ ਦੱਸਦੇ ਨੇ। ਆਤਮ ਦੇਓ ਪੂਜੀ ਐ ਬਿਨ ਸਤਿਗੁਰ ਬੂਝ ਨਾ ਪਾਏ। ਕਹਿੰਦੇ ਆਪਣੇ ਸਰੂਪ ਦੀ ਪੂਜਾ ਕਰਨੀ ਚਾਹੀਦੀ ਆ, ਆਪਣਾ ਅੰਦਰ ਜਿਹੜਾ ਸਰੂਪ ਹੈ ਨਾ ਆਤਮਾ, ਆਤਮ ਦੇਓ ਪ੍ਰਕਾਸ਼ ਰੂਪ। ਪਰ ਸਤਿਗੁਰੂ ਕਹਿੰਦੇ ਸਤਿਗੁਰਾਂ ਤੋਂ ਬਿਨਾਂ ਉਸ ਸਰੂਪ ਦੀ ਸਮਝ ਨਹੀਂ ਪੈਂਦੀ, ਗੁਰੂ ਕੋਲੇ ਆਉਣਾ ਜ਼ਰੂਰੀ ਆ। ਆਤਮਾ ਨੂੰ ਪ੍ਰਕਾਸ਼ ਰੂਪ, ਪਰਮੇਸ਼ਰ ਸਰੂਪ ਜਾਣ ਕੇ ਪੂਜੀਏ ਆਪਾਂ, ਜਦੋਂ ਅੰਦਰ ਆਤਮੇ ਉਹਦੀ ਪੂਜਾ ਕਰਨੀ ਹੈ। ਅੰਦਰ ਦੇਖਣਾ ਆਪਣੇ ਕੌਣ ਹੈ, ਪਰਮਾਤਮਾ ਸਾਡੇ ਹਿਰਦੇ 'ਚ ਵਸਿਆ ਹੋਇਆ। ਅੰਦਰ ਨੂੰ ਅੰਤਰਮੁਖ ਬਿਰਤੀ ਕਰਕੇ ਵਾਹਿਗੁਰੂ 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 ਬਹੁਤ ਸਮਾਂ ਕਰਦਾ ਰਹੇ ਤਾਂ ਅੰਦਰੋਂ ਲਾਈਟ ਨਜ਼ਰ ਆ ਜਾਂਦੀ। ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ। ਹੁਣ ਜਪ ਤਪ ਸੰਜਮ ਆਦਿਕ ਸਾਧਨ ਤਾਂ ਸਫਲੇ ਹੁੰਦੇ ਨੇ ਜਾਂ ਸਤਿਗੁਰਾਂ ਦਾ ਭਾਣਾ ਮੰਨੇ। ਜੇ ਸਤਿਗੁਰਾਂ ਦਾ ਭਾਣਾ ਮੰਨਦਾ, ਇਹੀ ਜਪ ਤਪ ਸੰਜਮ ਹੈ ਬਸ। ਪਰ ਇਹ ਭਾਗਾਂ ਨਾਲ ਹੀ ਪੱਲੇ ਪੈਂਦਾ। ਭਾਣਾ ਮੰਨਣਾ ਬਹੁਤ ਔਖਾ, ਪਰ ਭਾਣਾ ਕੋਈ ਵੀ, ਹਰ ਚੀਜ਼ ਹੀ ਉਹਦਾ ਭਾਣਾ। ਭਾਣੇ ਤੋਂ ਭਾਵ ਹੁਕਮ ਹੈ। ਨਾਨਕ ਸੇਵਾ ਸੁਰਤ ਕਮਾਵਣੀ, ਜੋ ਹਰ ਭਾਵ ਹੈ ਸੋ ਥਾਏ ਪਾਏ। ਜੋ ਸੇਵਾ ਵਾਹਿਗੁਰੂ ਨੂੰ ਭਾਉਂਦੀ ਆ, ਉਹੀ ਸੇਵਾ ਸੁਰਤ ਨਾਲ ਕਮਾਈ ਜਾਵੇ ਤਾਂ ਸੇਵਾ ਜਿਹੜੀ ਆ ਨਾ, ਉਹ ਸੇਵਾ ਨੂੰ ਪਰਮਾਤਮਾ ਪ੍ਰਵਾਨ ਕਰ ਲੈਂਦਾ। ਸੇਵਾ ਸੁਰਤ ਕਮਾਵਣੀ, ਜਿਹੜੀ ਹਰੀ ਨੂੰ ਭਾਉਂਦੀ ਹੈ। ਸ਼ਬਦ ਅਤੇ ਸੁਰਤ ਦੀ ਸੇਵਾ ਵਧੀਆ ਸਭ ਤੋਂ। ਇੱਥੋਂ ਤੱਕ ਤੀਜੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਹੁਣ ਚੌਥੇ ਪਾਤਸ਼ਾਹ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਨੇ। ਪੌੜੀ ਹਰ ਹਰ ਨਾਮ ਜਪੋ ਮਨ ਮੇਰੇ, ਜਿੱਤ ਸਦਾ ਸੁੱਖ ਹੋਵੇ ਦਿਨ ਰਾਤੀ। ਇਹ ਮੇਰੇ ਮਨਾਂ ਦਿਨ ਰਾਤ ਵਾਹਿਗੁਰੂ 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 ਨਾਮ ਨੂੰ ਜਪਣਾ ਕਰ। ਦਿਨ ਰਾਤ ਮੂਲ ਮੰਤਰ ਦਾ ਅਭਿਆਸ ਕਰ, ਜਿਸ ਕਰਕੇ ਤੈਨੂੰ ਸਦਾ ਹੀ ਸੁੱਖ ਦੀ ਪ੍ਰਾਪਤੀ ਹੋਵੇਗੀ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ। ਇਹ ਮੇਰੇ ਮਨਾਂ ਵਾਹਿਗੁਰੂ ਵਾਹਿਗੁਰੂ ਜਪ, ਕਹਿੰਦੇ ਜਪ ਕੇ ਕੀ ਫਾਇਦਾ? ਕਹਿੰਦੇ ਜਿਸ ਨਾਮ ਦੇ ਸਿਮਰਨ ਕਰਕੇ ਸਾਡੇ ਸਾਰੇ ਕਿਲ ਵਿਖ ਸਾਰੇ ਪਾਪ ਲੈ ਜਾਂਦੇ ਨੇ। ਕਿਲ ਵਿਖ ਉਹ 12 ਤੇ ਵਧੀਕ ਚ ਮਹਾਰਾਜ 1413 ਅੰਗ ਤੇ ਅੱਗੇ ਜਾ ਕੇ ਲਿਖੇ ਨੇ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਮ। ਇਹ 4 ਕਿਲ ਵਿਖ ਵੱਡੇ ਨੇ, ਔਰ ਪਾਪ ਸਾਰੇ ਹੀ ਜਿੰਨੇ ਛੋਟੇ ਮੋਟੇ ਨੇ ਸਭ ਲੈ ਜਾਂਦੇ ਨੇ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਦਾਲਦ ਦੁੱਖ ਭੁੱਖ ਸਭ ਲੈ ਜਾਤੀ। ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਜਪ, ਜਿਸ ਕਰਕੇ ਤੇਰਾ ਦਲਿੱਦਰ ਵੀ ਦੂਰ ਹੋਏਗਾ, ਦੁੱਖ ਵੀ ਦੂਰ ਹੋਏਗਾ, ਭੁੱਖ ਵੀ ਸਭ ਲੈ ਜਾਵੇਗੀ, ਤ੍ਰਿਸ਼ਨਾ ਵੀ ਲੈ ਜਾਵੇਗੀ। ਹਰ ਹਰ ਨਾਮ ਜਪੋ ਮਨ ਮੇਰੇ, ਮੁੱਖ ਗੁਰਮੁਖ ਪ੍ਰੀਤ ਲਗਾਤੀ। ਕਹਿੰਦੇ ਮੇਰੇ ਮਨਾ ਵਾਹਿਗੁਰੂ ਵਾਹਿਗੁਰੂ ਜਪ, ਨਾਮ ਨੂੰ ਜਪ, ਮੁਖੀ ਜੋ ਗੁਰਮੁਖ ਨੇ ਉਹਨਾਂ ਨਾਲ ਤੇਰੀ ਪ੍ਰੀਤੀ ਲਗਾ ਕੇ, ਫਿਰ ਸਤਿਗੁਰੂ ਕਿਰਪਾ ਕਰ ਦੇਣਗੇ। ਉਹ ਫਿਰ ਪ੍ਰੀਤੀ ਲਗਾ ਕੇ ਉਹਨਾਂ ਨਾਲ ਨਾਮ ਜਪ ਤੂੰ। ਜੋ ਮੁਖੀ ਗੁਰਮੁਖ ਨੇ ਸਤਿਗੁਰੂ ਨੇ, ਫਿਰ ਰੱਬ ਦੇ ਪਿਆਰੇ ਨੇ, ਉਹਨਾਂ ਨਾਲ ਪਿਆਰ ਪਾ ਪਹਿਲਾਂ। ਜਿਤ ਮੁਖ ਭਾਗ ਲਿਖਿਆ ਤੁਰ ਸੱਚ ਹੈ, ਹਰ ਤਿਤ ਮੁਖ ਨਾਮ ਜਪਾਤੀ। ਜਿਸ ਮੂੰਹ ਉੱਪਰ ਧੁਰ ਤੋਂ ਹੀ ਸੱਚੇ ਨੇ ਸ੍ਰੇਸ਼ਟ ਭਾਗਾਂ ਦਾ ਲੇਖ ਲਿਖਿਆ, ਉਸ ਮੂੰਹ ਨਾਲ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ। ਸ਼ੁਰੂ ਤੋਂ ਹੀ ਲੈ ਕੇ ਜਿਹਦੇ ਮਸਤਕ ਤੇ ਲੇਖ ਪਾਤਾ ਪਰਮਾਤਮਾ ਨੇ, ਉਸ ਇਨਸਾਨ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਆਪੇ ਨਾਮ ਜਪਾ ਲੈਂਦੇ ਨੇ, ਆਪੇ ਕਿਰਪਾ ਕਰ ਦਿੰਦੇ ਨੇ ਕਿ ਲਿਖਿਆ ਹੋਣਾ ਚਾਹੀਦਾ। ਫਿਰ ਗੁਰਾਂ ਦੀ ਕਿਰਪਾ ਜੀਵ ਦੇ ਉੱਤੇ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਦਾ ਉਪਦੇਸ਼ ਸਾਡੇ ਭਲੇ ਵਾਸਤੇ, ਜੋ ਸਤਿਗੁਰੂ ਕਹਿੰਦੇ ਨੇ ਉਹ ਆਪਾਂ ਨੂੰ ਕਮਾਉਣਾ ਚਾਹੀਦਾ, ਉਹਦੇ ਵਿੱਚ ਹੀ ਜੀਵ ਦਾ ਭਲਾ ਹੈ। ਵਾਹਿਗੁਰੂ ਵਾਹਿ